ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਜੁੜ ਕੇ ਬੈਠੀ ਗੁਰੂ ਰੂਪ ਸਾਧ ਸੰਗਤ ਜੀਓ, ਗੁਰਮਤਿ ਅਨੁਸਾਰ ਸਾਡਾ ਨਾਲ ਲਿਖਿਆ ਹੋਇਆ ਹੁਕਮ ਹੀ ਕਾਇਨਾਤ ਦੇ ਜ਼ਰੇ ਜ਼ਰੇ ਦਾ ਆਪੋ ਆਪਣਾ ਨਿੱਜੀ ਧਰਮ ਹੈ ਅਤੇ ਇਸ ਨਿੱਜੀ ਧਰਮ ਦੀ ਵਿਚਾਰ ਨੂੰ ਗੁਰਮੁਖ ਪਿਆਰਿਆਂ ਨੇ ਧਰਮ ਜਾਂ ਮਜ਼ਹਬ ਭਾਗ ਸੱਤਵਾਂ ਵਿੱਚ ਬਿਆਨ ਕੀਤਾ ਹੈ। ਹਰ ਇੱਕ ਜੀਵ ਆਪਣੇ ਪਿਛਲੇ ਕਰਮਾਂ ਅਨੁਸਾਰ ਆਪਣੇ ਨਾਲ ਵੱਖ ਵੱਖ ਸੰਸਕਾਰ, ਅੱਡ ਅੱਡ ਕਿਸਮਤ, ਵੱਖ ਵੱਖ ਪਰਿਵਾਰਕ ਮਾਹੌਲ, ਭਿੰਨ ਭਿੰਨ ਵਾਤਾਵਰਣ, ਅਲੱਗ ਅਲੱਗ ਸਰੀਰਕ ਸਿਹਤ, ਦਰਜੇ ਬਦਰਜੇ ਦੀ ਲਿਆਕਤ, ਅੱਡੋ ਅੱਡ ਧਰਮ, ਭਾਂਤ ਭਾਂਤ ਦੀ ਸੰਗਤ, ਭਿੰਨ ਭਿੰਨ ਮਾਨਸਿਕ ਬਣਤਰ ਅਤੇ ਅਨੇਕਾਂ ਕਿਸਮ ਦੇ ਦੁੱਖ ਸੁੱਖ ਲੈ ਕੇ ਇਸ ਸੰਸਾਰ ਵਿੱਚ ਆਇਆ ਹੈ। ਜੈਸੀ ਕਲਮ ਬੁੜੀ ਹੈ ਮਸਤਕ, ਤੈਸੀ ਜੀੜੇ ਪਾਸ, ਅੱਖਰ ਲਿਖੇ ਸੋਈ ਗਾਵਾਂ, ਅਵਰ ਨਾ ਜਾਣਾ ਬਾਣੀ। ਇਹ ਨਾਲ ਲਿਖਿਆ ਹੋਇਆ ਧਰਮ ਮਨੁੱਖੀ ਸਰੀਰ ਵਿੱਚ ਰਹਿ ਕੇ ਹੀ ਇਨਸਾਨ ਕਮਾ ਸਕਦਾ ਹੈ। ਇਸ ਨਾਲ ਲਿਖੇ ਧਰਮ ਨੂੰ ਕਮਾਉਣ ਲਈ ਅਕਾਲ ਪੁਰਖ ਨੇ ਮਨੁੱਖ ਨੂੰ ਸਾਰੀਆਂ ਹੀ ਲੋੜੀਂਦੀਆਂ ਵਸਤਾਂ ਪ੍ਰਦਾਨ ਕੀਤੀਆਂ। ਇਹਦੇ ਰਹਿਣ ਲਈ ਪ੍ਰਿਥਵੀ ਰੂਪੀ ਧਰਮਸਾਲ ਬਣਾਈ। ਇੱਥੇ ਹੀ ਬਸ ਨਹੀਂ, ਸਾਰੇ ਜਗਤ 'ਤੇ ਇਹਦੇ ਵਿੱਚ ਰਹਿਣ ਵਾਲੇ ਇਨਸਾਨਾਂ ਦੇ ਕਰਮਾਂ ਦਾ ਨਿਬੇੜਾ ਕਰਨ ਲਈ ਕੁਝ ਗੁੱਝੇ ਅਸੂਲ ਵੀ ਬਣਾਏ। ਇਸ ਵਿਚਾਰ ਨੂੰ ਗੁਰਬਾਣੀ ਵਿੱਚ ਇਸ ਤਰ੍ਹਾਂ ਦਰਸਾਇਆ ਹੈ, ਇਹ ਸਰੀਰ ਸਭ ਧਰਮ ਹੈ ਜਿਸ ਅੰਦਰ ਸੱਚੇ ਕੀ ਵਿੱਚ ਜੋਤ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਕੁਦਰਤ ਤਖਤ ਰਚਾਇਆ ਸੱਚ ਨਿਬੇੜਨ ਹਾਰੋ, ਅੰਦਰ ਰਾਜਾ ਤਖਤ ਹੈ ਆਪੇ ਕਰੇ ਨਿਆਉ। ਜਿਵੇਂ ਧਰਤੀ ਇੱਕ ਹੈ ਅਤੇ ਇਹਦੇ ਵਿੱਚ ਅੱਡ ਅੱਡ ਰੁੱਤਾਂ ਅਨੁਸਾਰ ਭਿੰਨ ਭਿੰਨ ਤਰ੍ਹਾਂ ਦੀ ਮਿੱਟੀ ਵਿੱਚ ਵੱਖੋ ਵੱਖ ਬੀਜ ਬੀਜੇ ਜਾਂਦੇ ਹਨ, ਧਰਤੀ ਇਹਨਾਂ ਸਾਰਿਆਂ ਅਲੱਗ ਅਲੱਗ ਬੀਜਾਂ ਨੂੰ ਪ੍ਰਫੁੱਲਤ ਕਰਕੇ ਭਾਂਤ ਭਾਂਤ ਦੀ ਫਸਲ ਦਾ ਰੂਪ ਦਿੰਦੀ ਹੈ। ਇਸੇ ਤਰ੍ਹਾਂ ਹਰ ਜੀਵ ਆਪਣੇ ਪਿਛਲੇ ਕਰਮਾਂ ਦੇ ਬੀਜ ਅਨੁਸਾਰ ਰੱਬੀ ਹੁਕਮ ਦੇ ਵਿੱਚ ਵੱਖ ਵੱਖ ਸਮੇਂ, ਵੱਖ ਵੱਖ ਦੇਸ਼, ਨਸਲ, ਧਰਮ, ਅਲੱਗ ਮਾਲੀ ਹਾਲਤ, ਪਰਿਵਾਰਕ ਮਾਹੌਲ, ਦੁਨਿਆਵੀ ਵਾਤਾਵਰਣ, ਅੱਡੋ ਅੱਡ ਗੁਣ ਔਗਣ, ਸਰੀਰਕ ਸਿਹਤ, ਮਾਨਸਿਕ ਲਿਆਕਤ, ਆਤਮਿਕ ਖਿੱਚ ਜਾਂ ਰਾਜਨੀਤਿਕ ਦਸ਼ਾ ਅਨੁਸਾਰ ਆਪਣਾ ਸੰਸਾਰਕ, ਸਮਾਜਿਕ ਅਤੇ ਧਾਰਮਿਕ ਜੀਵਨ ਬਤੀਤ ਕਰਨ ਆਉਂਦਾ ਹੈ। ਬੀਜ ਬੋਵਸ ਭੋਗ ਭੋਗੇ, ਕੀਆ ਆਪਣਾ ਪਾਵੇ, ਦੋਸ ਨਾ ਦੀਜੈ ਕਾਹੂ ਲੋਗ, ਜੋ ਕਮਾਵਣ ਸੋਈ ਭੋਗ, ਆਪਣ ਕਰਮ ਆਪੇ ਹੀ ਬੰਦ, ਆਵਨ ਜਾਵਨ ਮਾਇਆ ਤੰਦ। ਜੈਸਾ ਬੀਜੇ ਸੋ ਲੁਣੈ, ਜਿਹਾ ਪੁਰਬ ਕਿਨੇ ਬੋਇਆ, ਜਿਹਾ ਕੀਤੋਂ ਤੇਹਾ ਹੋਆ, ਜਿਹੇ ਕਰਮ ਕਮਾਏ, ਫਲ ਤਿਵੇਹੋ ਪਾਈਐ, ਜਿਵੇ ਹੀ ਕਾਰ ਕਮਾਈਐ। ਹੁਣ ਜਿਹੋ ਜਿਹਾ ਮਾਹੌਲ ਮਨੁੱਖ ਨੂੰ ਇਸ ਸੰਸਾਰ ਵਿੱਚ ਮਿਲਦਾ ਹੈ, ਉਸੇ ਮਾਹੌਲ ਵਿੱਚ ਇਸ ਨੂੰ ਆਪਣਾ ਸੰਸਾਰਕ ਅਤੇ ਧਾਰਮਿਕ ਜੀਵਨ ਬਤੀਤ ਕਰਨਾ ਪੈਂਦਾ ਹੈ ਅਤੇ ਕਰਨਾ ਵੀ ਚਾਹੀਦਾ ਹੈ। ਕੁਝ ਕੁ ਮਾਹੌਲ ਤਾਂ ਜੀਵ ਨੂੰ ਐਸੇ ਮਿਲਦੇ ਹਨ ਕਿ ਉਹ ਧਰਮ ਦੀ ਕਮਾਈ ਕਰਨ ਵਿੱਚ ਸਹਾਈ ਹੁੰਦੇ ਹਨ, ਪਰ ਕੁਝ ਐਸੇ ਵੀ ਮਿਲਦੇ ਹਨ ਜਿਹੜੇ ਇਹਦੇ ਵਿੱਚ ਅਤਿਅੰਤ ਰੁਕਾਵਟਾਂ ਪਾਉਂਦੇ ਹਨ। ਇਸ ਤਰ੍ਹਾਂ ਦੁਨੀਆਂ ਦੇ ਸਾਰੇ ਜੀਵਾਂ ਨੂੰ ਆਪੋ ਆਪਣਾ ਸੰਸਾਰਕ ਅਤੇ ਧਾਰਮਿਕ ਜੀਵਨ ਬਤੀਤ ਕਰਨ ਲਈ ਅਲੱਗ ਅਲੱਗ ਸਹੂਲਤਾਂ ਮਿਲਦੀਆਂ ਹਨ, ਅਲੱਗ ਅਲੱਗ ਮੁਸ਼ਕਲਾਂ ਵੀ ਪੇਸ਼ ਆਉਂਦੀਆਂ ਹਨ। ਦੁੱਖ ਸੁੱਖ ਭੁਗਤਣ ਨਾਲ ਅਸੀਂ ਆਪਣੇ ਪਿਛਲੇ ਕੀਤੇ ਹੋਏ ਕਰਮਾਂ ਦਾ ਗੁੱਝਾ ਹਿਸਾਬ ਕਿਤਾਬ ਨਿਬੇੜਦੇ ਹਾਂ। ਇਉਂ ਇਹ ਕਰਮ ਚੱਕਰ ਅਤੇ ਆਵਾਗਮਨ ਦਾ ਗੇੜ ਚੱਲਦਾ ਰਹਿੰਦਾ ਹੈ। ਕਰਮ ਤਾਂ ਇਨਸਾਨ ਆਪ ਕਰਦਾ ਹੈ, ਪਰ ਅਗਿਆਨਤਾ ਬਸ ਪੂਰਬਲੇ ਕਰਮਾਂ ਬਾਰੇ ਸੋਝੀ ਨਾ ਹੋਣ ਕਰਕੇ ਕਿ ਅਸੀਂ ਪਿੱਛੇ ਕਿਹੋ ਜਿਹੇ ਕਰਮ ਕਰਕੇ ਆਏ ਹਾਂ, ਇਹਦੀ ਸੋਝੀ ਨਾ ਹੋਣ ਕਰਕੇ ਅਸੀਂ ਦੂਜਿਆਂ ਨੂੰ ਦੋਸ਼ੀ ਠਹਿਰਾਉਂਦੇ ਹਾਂ। ਦੁੱਖ ਸੁੱਖ ਦੀ ਅਸਲੀਅਤ ਅਤੇ ਨਿਰਮਲ ਕਰਮ ਕਰਨ ਦੀ ਪ੍ਰੇਰਨਾ ਇਹ ਗੁਰਬਾਣੀ ਵਿੱਚ ਇਉਂ ਦਰਸਾਈ ਗਈ ਹੈ, ਐਕਰ ਕਰੇ ਸੋ ਐਕਰ ਪਾਏ, ਕੋਈ ਨਾ ਪਕੜੀਐ ਕਿਸੇ ਥਾਏ, ਜਿਹਾ ਬੀਜੈ ਸੋ ਲੁਣੈ ਕਰਮਾਂ ਸੰਦੜਾ ਖੇਤ, ਤੂੰ ਸੁਣ ਕਿਰਤ ਕਰਮਾਂ ਪੁਰਬ ਕਮਾਇਆ, ਸਿਰ ਸਿਰ ਸੁੱਖ ਸਾਮਾ ਦੇ ਸੂ ਤੂੰ ਭਲਾ। ਮਨ ਨਿਰਮਲ ਕਰਮ ਕਰ ਤਾਰਨ ਤਰਨ ਹਰ, ਅਵਰ ਜੰਜਾਲ ਤੇਰੇ ਕਾਹੋਂ ਨਾ ਕਾਮ ਜੀਓ, ਸੋਈ ਕੰਮ ਕਮਾਏ ਜਿਤ ਮੁੱਖ ਉਜਲਾ। ਸੋ ਇਸ ਵਿਚਾਰ ਤੋਂ ਸੁਤੇ ਸਿੱਧ ਸਪਸ਼ਟ ਹੈ ਕਿ ਦੁੱਖ ਸੁੱਖ ਸਾਨੂੰ ਮਨੁੱਖਾਂ ਨੂੰ ਰੱਬੀ ਹੁਕਮ ਦੇ ਵਿੱਚ ਆਪਣੇ ਕੀਤੇ ਕਰਮਾਂ ਅਨੁਸਾਰ ਮਿਲਦੇ ਹਨ। ਸੋ ਦੁੱਖ ਮਿਲਣ 'ਤੇ ਕਿਸੇ ਦੂਜੇ ਨੂੰ ਦੋਸ਼ੀ ਠਹਿਰਾਉਣਾ ਜਾਂ ਰੱਬ ਨੂੰ ਇਹਦੇ ਬਾਰੇ ਸ਼ਿਕਾਇਤ ਕਰਨੀ, ਇਹ ਮਨੁੱਖ ਦੀ ਵੱਡੀ ਭੁੱਲ ਹੈ। ਦੁੱਖ ਭੁੱਖ ਤਾਂ ਪ੍ਰਭੂ ਦੀ ਕਿਰਪਾ ਦਾ ਹੀ ਇੱਕ ਰੂਪ ਹੈ, ਕਿਉਂਕਿ ਦੁੱਖ ਭੁੱਖ ਵਿੱਚ ਮਨੁੱਖ ਨੂੰ ਪ੍ਰਭੂ ਦੀ ਰਜ਼ਾ ਵਿੱਚ ਟੁਰਨ ਦੀ ਸਮਝ ਪੈਂਦੀ ਹੈ। ਇਹਨਾਂ ਸਭ ਰੁਕਾਵਟਾਂ ਦਾ ਸਾਹਮਣਾ ਕਰਦਿਆਂ ਮਨੁੱਖ ਨੇ ਆਪਣੀ ਮੰਜ਼ਿਲ ਤੱਕ ਪਹੁੰਚਣਾ ਹੈ। ਗੁਰਬਾਣੀ ਇਨਸਾਨ ਨੂੰ ਇਹ ਜੀਵਨ ਜਾਚ ਸਿਖਾਉਂਦੀ ਹੈ ਕਿ ਇਸ ਕੁਦਰਤੀ ਭੇਦ ਨੂੰ ਸਮਝਣ ਲਈ ਤੂੰ ਗੁਰੂ ਨੂੰ ਮਿਲ ਕੇ ਪ੍ਰਭੂ ਦੇ ਹੁਕਮ ਨੂੰ ਪਹਿਚਾਣ, ਉਹਨੂੰ ਬੁੱਝ, ਦੁੱਖ ਸੁੱਖ ਵਿੱਚ ਉਸੇ ਨੂੰ ਯਾਦ ਕਰ ਅਤੇ ਉਹਦਾ ਸ਼ੁਕਰ ਕਰ, ਇਉਂ ਤੂੰ ਸਦਾ ਲਈ ਸੁਖੀ ਹੋ ਜਾਏਗਾ। ਜਬ ਲਗ ਹੁਕਮ ਨਾ ਬੁੱਝਤਾ ਤਬ ਹੀ ਲੋ ਦੁਖੀਆ, ਗੁਰਮਿਲ ਹੁਕਮ ਪਛਾਣਿਆ ਤਬ ਹੀ ਤੇ ਸੁਖੀਆ। ਜੋ ਪ੍ਰਭ ਕਰੈ ਸੋਈ ਭਲ ਮਾਨੋ, ਸੁੱਖ ਦੁੱਖ ਉਹੀ ਧਿਆਈਐ ਰੇ, ਜਾਂ ਦੁੱਖ ਲਾਗੈ ਤਾਂ ਤੁਝੈ ਸੰਭਾਲੀ, ਪ੍ਰਣਵਤ ਨਾਨਕ ਹੁਕਮ ਪਛਾਣੇ ਸੁੱਖ ਹੋਵੇ ਦਿਨ ਰਾਤੀ। ਕਿਉਂਕਿ ਉਹਦੇ ਹੁਕਮ ਅਨੁਸਾਰ ਹੀ ਕੇਤਿਆਂ ਦੁੱਖ ਭੁੱਖ ਸਦਮਾਰ, ਇਹ ਵੀ ਦਾਤ ਤੇਰੀ ਦਾਤਾਰ। ਮਨ ਮੂਰਖ ਕਾਹੇ ਬਿਲ ਲਾਈਐ, ਪੁਰਬ ਲਿਖੇ ਕਾ ਲਿਖਿਆ ਪਾਈਐ, ਦੁੱਖ ਸੁੱਖ ਪ੍ਰਭ ਦੇਵਣ ਹਾਰ, ਅਵਰ ਤਿਆਗ ਤੂੰ ਤਿਸੇ ਚਿਤਾਰ, ਜੋ ਕੁਛ ਕਰੈ ਸੋਈ ਸੁਖਮਾਨ, ਭੁੱਲਾ ਕਾਹੇ ਫਿਰੇ ਅਜਾਨ। ਦੁੱਖ ਦਾਰੂ ਸੁੱਖ ਰੋਗ ਪਇਆ, ਜਾ ਸੁੱਖ ਤਾਮ ਨਾ ਹੋਈ। ਸੋ ਇਸ ਵਿਚਾਰ ਤੋਂ ਇੱਕ ਹੋਰ ਨੁਕਤਾ ਉੱਭਰ ਕੇ ਸਾਹਮਣੇ ਆਉਂਦਾ ਹੈ ਕਿ ਅਜੇ ਰੱਬੀ ਰਜ਼ਾ ਵਿੱਚ ਹਰ ਜੀਵ ਦਾ ਪਹਿਲਾਂ ਬਾਹਰੋਂ ਅੱਡ ਅੱਡ ਸੰਸਾਰਕ, ਸਮਾਜਿਕ ਅਤੇ ਸਰੀਰਕ ਜੀਵਨ ਹੁੰਦਾ ਹੈ, ਪਰ ਉਹ ਆਪਣੇ ਧਰਮ ਦੇ ਵਿੱਚ ਦੇਵੀ ਗੁਣ ਧਾਰਨ ਕਰਦਾ ਹੋਇਆ ਇੱਕੋ ਇੱਕ ਆਤਮਿਕ ਧਰਮ ਤੱਕ ਪਹੁੰਚ ਸਕਦਾ ਹੈ। ਇਸ ਵਿੱਚ ਦਾ ਪ੍ਰਤੱਖ ਸਬੂਤ ਇਹ ਹੈ ਕਿ ਭਾਵੇਂ ਭਗਤ ਕਬੀਰ ਜੀ, ਭਗਤ ਨਾਮਦੇਵ ਜੀ, ਬਾਬਾ ਫਰੀਦ, ਭਗਤ ਤਿਰਲੋਚਨ, ਧੰਨਾ ਸੈਣ ਜੀ ਆਦਿ ਨੇ ਆਪੋ ਆਪਣੀ ਧਾਰਮਿਕ ਕਮਾਈ ਵੱਖ ਵੱਖ ਸਮੇਂ ਕੀਤੀ, ਅਲੱਗ ਅਲੱਗ ਮਾਹੌਲ ਵਿੱਚ ਕੀਤੀ, ਭਿੰਨ ਭਿੰਨ ਧਰਮਾਂ ਅਤੇ ਰੁਕਾਵਟਾਂ ਵਿੱਚ ਸ਼ੁਰੂ ਕੀਤੀ, ਪਰ ਪ੍ਰਭੂ ਦੀ ਮਿਹਰ ਸਦਕਾ ਅੰਤ ਨੂੰ ਸਾਰੇ ਇੱਕੋ ਇੱਕ ਆਤਮਿਕ ਧਰਮ ਤੱਕ ਪਹੁੰਚ ਗਏ ਅਤੇ ਸਾਰਿਆਂ ਨੇ ਹੀ ਏਕ ਨੂਰ 'ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ, ਜਾਂ ਫਿਰ ਆਈ ਪੰਥੀ ਸਗਲ ਜਮਾਤੀ ਦਾ ਪ੍ਰਚਾਰ ਕਰਕੇ ਸਾਨੂੰ ਸਭ ਨੂੰ ਆਪਸੀ ਪ੍ਰੇਮ ਅਤੇ ਸਾਂਝੀ ਵਾਲਤਾ ਦਾ ਉਪਦੇਸ਼ ਦਿੱਤਾ। ਧਾਰਮਿਕ ਅਨੇਕਤਾ ਨੂੰ ਠੀਕ ਤਰੀਕੇ ਨਾਲ ਸਮਝਣ ਲਈ ਗੁਰਮੁਖ ਪਿਆਰਿਆਂ ਨੇ ਇੱਥੇ ਵਿਚਾਰ ਕੀਤੀ ਹੈ। ਕਹਿੰਦੇ ਕਿ ਇੱਕੋ ਰੱਬ ਦੀ ਰਚੀ ਕੁਦਰਤ ਵਿੱਚ ਵਿਆਪਕ ਅਨੇਕਤਾ ਹੈ, ਅਲੱਗ ਅਲੱਗ ਤਰ੍ਹਾਂ ਦੀ ਵਰਾਇਟੀ ਹੈ। ਹਰ ਇੱਕ ਗੁਰੂ, ਮਹਾਂਪੁਰਖ ਜਾਂ ਭਗਤ ਨੇ ਇਸ ਨੂੰ ਵਡਿਆਇਆ ਹੈ, ਸਵੀਕਾਰਿਆ ਹੈ। ਇਹ ਅਨੇਕਤਾ ਕੁਦਰਤ ਦਾ ਸ਼ਿੰਗਾਰ ਹੈ। ਸੂਰਜ ਇੱਕੋ, ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ, ਏਕ ਮੂਰਤ ਅਨੇਕ ਦਰਸ਼ਨ, ਕੀਨ ਰੂਪ ਅਨੇਕ, ਗੁਰਬਾਣੀ ਦੀ ਪੰਕਤੀ ਹੈ। ਦੇਖ ਫੁੱਲ ਫੁੱਲ ਫੁੱਲੇ, ਅਹੰ ਤਿਆਗ ਤਿਆਗੇ। ਜੇ ਇੱਕ ਫੁੱਲ ਆਪਣੇ ਘੁਮੰਡ ਨੂੰ ਤਿਆਗਦਿਆਂ ਦੂਜੇ ਫੁੱਲ ਨੂੰ ਖਿੜਿਆ ਦੇਖ ਕੇ ਖੁਦ ਖਿੜਦਾ ਹੈ ਤਾਂ ਫਿਰ ਸ਼੍ਰੋਮਣੀ ਮਨੁੱਖੀ ਜੂਨ ਦਾ ਚੋਲਾ ਪਹਿਨਿਆ ਇਹ ਮਨੁੱਖ ਦੂਜੇ ਧਰਮੀ ਨੂੰ ਦੇਖ ਕੇ ਕਿਉਂ ਨਹੀਂ ਖਿੜਦਾ? ਇਸ ਨੁਕਤੇ ਨੂੰ ਸਮਝਣ ਲਈ ਹੇਠਲੀ ਮਿਸਾਲ ਦਿੱਤੀ ਜਾਂਦੀ ਹੈ। ਚਮੇਲੀ ਦਾ ਫੁੱਲ ਗੁਲਾਬ ਦੇ ਫੁੱਲ ਦੀ ਸੁੰਦਰਤਾ ਅਤੇ ਮਹਿਕ ਨਾਲ ਮੁਕਾਬਲਾ ਨਹੀਂ ਕਰ ਰਿਹਾ। ਚਮੇਲੀ ਦਾ ਫੁੱਲ ਗੁਲਾਬ ਦੇ ਪੌਦੇ ਵਿੱਚ ਕੰਡੇ ਦੇਖ ਕੇ ਉਹਦੇ ਨਾਲ ਘਿਰਨਾ ਨਹੀਂ ਕਰਦਾ, ਉਹਦੀ ਨਿੰਦਾ ਨਹੀਂ ਕਰਦਾ। ਇਸੇ ਤਰ੍ਹਾਂ ਸਭ ਕਿਸਮਾਂ ਦੇ ਫੁੱਲ ਇੱਕ ਦੂਜੇ ਦੇ ਨਾਂ ਮਾਤਰ ਔਗਣਾਂ ਨੂੰ ਭੁੱਲ ਕੇ ਦੂਰੋਂ ਹੀ ਉਹਨਾਂ ਦੀ ਸੁੰਦਰਤਾ, ਰੰਗ ਅਤੇ ਖੁਸ਼ਬੂ ਇੱਕ ਦੂਜੇ ਨੂੰ ਵੰਡ ਰਹੇ ਹਨ ਅਤੇ ਸਾਂਝ ਕਰੀਜੈ ਗੁਣੈ ਕੇਰੀ ਛੋੜ ਅਵਗਣ ਚੱਲਿਆਂ ਦੀ ਸਾਰਿਆਂ ਵੱਲੋਂ ਸੁਤੇ ਸਿੱਧ ਕਮਾਈ ਹੋ ਰਹੀ ਹੈ। ਇਸ ਢੰਗ ਨਾਲ ਦੂਸਰੀ ਉਦਾਹਰਣ, ਇੱਕ ਛੋਟਾ ਪਹਾੜ ਦੂਜੇ ਵੱਡੇ ਪਹਾੜ ਦੀ ਵਿਰੋਧਤਾ ਨਹੀਂ ਕਰਦਾ, ਸਗੋਂ ਦੋਨੋਂ ਇੱਕ ਦੂਜੇ ਦੀ ਸਹਾਇਤਾ ਲਈ ਸਥਿਤ ਹਨ, ਇੱਕ ਦੂਜੇ ਨੂੰ ਸਹਾਰਾ ਦੇ ਰਹੇ ਹਨ ਅਤੇ ਕੁਦਰਤ ਦੇ ਸ਼ਿੰਗਾਰ ਵਿੱਚ ਸ਼ਾਮਲ ਹਨ। ਪਰ ਅਫਸੋਸ ਹੈ ਕਿ ਮਨੁੱਖ ਨੇ ਕੁਦਰਤ ਤੋਂ ਵੀ ਕੁਝ ਨਹੀਂ ਸਿੱਖਿਆ। ਅੰਮ੍ਰਿਤ ਧਰਮਮ ਅਖਲ ਧਰਮਮ, ਪੂਰੇ ਕਾ ਕੀਆ ਸਭ ਕਿਛ ਪੂਰਾ, ਘੱਟ ਵੱਧ ਕਿਛ ਨਾਈ, ਨਾਨਕ ਗੁਰਮੁਖ ਐਸਾ ਜਾਣੈ ਪੂਰੇ ਮਾਹੇ ਸਮਾਈ। ਨਿੰਦੋ ਨਾਹੀ ਕਾਹੂ ਬਾਤੈ ਇਹ ਖਸਮ ਕਾ ਕੀਆ। ਉੱਪਰਲੇ ਗੁਰਬਾਣੀ ਦੇ ਫੁਰਮਾਨ ਅਨੁਸਾਰ ਰੱਬ ਦੀ ਕੁਦਰਤ ਅਤੇ ਇਹਦੇ ਵਿੱਚ ਪਰਿਵਰਤਨ ਇਹ ਹੁਕਮ ਰੂਪੀ ਨਿਯਮ ਬਿਲਕੁਲ ਮੁਕੰਮਲ ਹਨ। ਇਹਦੇ ਵਿੱਚ ਕੁਝ ਵੀ ਊਣਾ ਅਤੇ ਫਾਲਤੂ ਨਹੀਂ। ਪ੍ਰਭੂ ਦੀ ਰਚਨਾ ਦੇ ਕਿਸੇ ਵੀ ਪੱਖ ਦੇ ਵਿੱਚ ਨੁਕਸ ਹੋ ਹੀ ਨਹੀਂ ਸਕਦਾ। ਇਸੇ ਤਰ੍ਹਾਂ ਸਾਰੇ ਧਰਮ ਪ੍ਰਭੂ ਦੀ ਰਜ਼ਾ ਵਿੱਚ ਬਣੇ ਹਨ। ਇਹਨਾਂ ਸਾਰਿਆਂ ਧਰਮਾਂ ਦੇ ਵਿੱਚ ਪ੍ਰਭੂ ਵੱਸਦਾ ਹੈ। ਕਹੂੰ ਹੋਏ ਕਿ ਹਿੰਦੂਆ ਗਾਇਤਰੀ ਕੋ ਗੁਪਤ ਜਪਿਓ, ਕਹੂੰ ਹੋਏ ਕਿ ਤੁਰਕਾ ਪੁਕਾਰੇ ਬਾਂਗ ਦੇਤ ਹੋ, ਕਹੂੰ ਕੋਕ ਖਾਬ ਹੋਏ ਕੈ ਪੁਰਾਨ ਕੋ ਪੜਤ ਮਤ, ਕਤੂੰ ਕੁਰਾਨ ਕੋ ਨਿਦਾਨ ਜਾਨ ਲੇਤ ਹੋ, ਕਹੂੰ ਬੇਦ ਰੀਤ ਕਹੂੰ ਤਾਂ ਸਿਉ ਵਿਪਰੀਤ, ਕਹੂੰ ਤਿਰਗੁਣ ਅਤੀਤ ਕਹੂੰ ਸੁਰਗੁਣ ਸੁਮੇਤ ਹੋ। ਕਬੂ ਹੋਏ ਪੰਡਤ ਕਰੇ ਬਖਾਨ, ਕਬੂ ਮੌਨ ਧਾਰੀ ਲਾਵੇ ਧਿਆਨ, ਕਬੂ ਤੱਟ ਤੀਰਥ ਇਸ਼ਨਾਨ, ਕਬੂ ਸਿੱਧ ਸਾਧਿਕ ਮੁਖ ਗਿਆਨ, ਜੋ ਤਿਸ ਭਾਵੈ ਸੋਈ ਹੋਏ, ਨਾਨਕ ਦੂਜਾ ਅਵਰ ਨਾ ਕੋਏ। ਜਿਵੇਂ ਸਾਰਿਆਂ ਫੁੱਲਾਂ ਵਿੱਚ ਖੁਸ਼ਬੂ ਹੈ, ਸੁੰਦਰਤਾ ਹੈ, ਹਰ ਕਿਸਮ ਦੇ ਦੁੱਧ ਵਿੱਚ ਘਿਓ ਹੈ, ਸਭ ਤਰ੍ਹਾਂ ਦੇ ਫਲਾਂ ਵਿੱਚ ਮਿਠਾਸ ਹੈ, ਠੀਕ ਇਸੇ ਤਰ੍ਹਾਂ ਸਾਰੇ ਹੀ ਧਰਮਾਂ ਦੇ ਵਿੱਚ ਛੁਪੇ ਹੋਏ ਦੈਵੀ ਗੁਣ ਜ਼ਰੂਰ ਹੁੰਦੇ ਹਨ। ਗੁਲਾਬ ਦੇ ਫੁੱਲ ਦੀ ਸੁੰਦਰਤਾ ਅਤੇ ਮਹਿਕ ਮਾਨਣ ਲਈ ਸਾਨੂੰ ਸਿਰਫ ਉਹਦੇ ਨਜ਼ਦੀਕ ਜਾਣ ਦੀ ਲੋੜ ਹੈ, ਪਰ ਜਦੋਂ ਅਸੀਂ ਖੁਦਗਰਜ਼ੀ ਵਿੱਚ ਫੁੱਲ ਦੀ ਸੁੰਦਰਤਾ ਅਤੇ ਮਹਿਕ ਉੱਤੇ ਕਬਜ਼ਾ ਕਰਨ ਦੇ ਵਾਸਤੇ ਉਹਨੂੰ ਤੋੜ ਲੈਂਦੇ ਹਾਂ ਤਾਂ ਸਾਨੂੰ ਕੰਡੇ ਚੁਭਣੇ ਲਾਜ਼ਮੀ ਹਨ। ਇਸੇ ਤਰ੍ਹਾਂ ਦੂਜੇ ਧਰਮਾਂ ਨਾਲ ਘਿਰਨਾ ਅਤੇ ਵਿਰੋਧਤਾ ਕਰਦਿਆਂ ਕੰਡੇ ਲਾਜ਼ਮੀ ਚੁਭਦੇ ਹਨ। ਜਦੋਂ ਕੋਈ ਅਗਿਆਨਤਾ ਵੱਸ ਹੋ ਕੇ ਦੂਜਿਆਂ ਨੂੰ ਘਿਰਨਾ ਭਰੀ ਦ੍ਰਿਸ਼ਟੀ ਨਾਲ ਦੇਖਦਾ ਹੈ ਤਾਂ ਉਹਦਾ ਕੁਦਰਤੀ ਤੌਰ 'ਤੇ ਨਤੀਜਾ ਦੁੱਖਦਾਈ ਹੁੰਦਾ ਹੈ। ਪਰੰਤੂ ਇਹਦੇ ਉਲਟ ਦੂਜੇ ਧਰਮਾਂ ਦੇ ਗੁਣ ਸਾਂਝੇ ਕਰਨ ਲਈ ਕੇਵਲ ਉਹਨਾਂ ਨੂੰ ਸਵੀਕਾਰਕ ਦ੍ਰਿਸ਼ਟੀਕੋਣ, ਪੋਜ਼ਿਟਿਵ ਅਪਰੋਚ ਤੋਂ ਦੇਖਣ ਦੀ ਲੋੜ ਹੈ। ਉਹਦੀ ਚੰਗਿਆਈ ਜਾਂ ਮਹਿਕ ਅਤੇ ਖੁਸ਼ਬੂ ਸਾਨੂੰ ਖੁਦ ਖੁਦ ਪ੍ਰਾਪਤ ਹੋ ਜਾਏਗੀ। ਗੁਰਬਾਣੀ ਬਿਆਨ ਕਰਦੀ ਹੈ, ਵੇਦ ਕਿਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ, ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਹੀ, ਫਿਰੇ ਜਿਉਂ ਬੇਤਾਲਿਆ। ਸਾਸਤ ਵੇਦ ਨਾ ਮਾਨੈ ਕੋਏ, ਆਪੋ ਆਪੇ ਪੂਜਾ ਹੋਏ। ਜਿਵੇਂ ਪਹਿਲਾਂ ਦੱਸਿਆ ਜਾ ਚੁੱਕਾ ਹੈ ਕਿ ਪ੍ਰਭੂ ਪ੍ਰੇਮ ਵਿੱਚ ਲੀਨ ਹੋਣਾ ਹੀ ਇਨਸਾਨ ਦਾ ਸਭ ਤੋਂ ਜ਼ਰੂਰੀ ਅਤੇ ਮੁੱਖ ਧਰਮ ਹੈ, ਪਰ ਇਹ ਮੰਜ਼ਿਲ ਗੱਲੀ ਬਾਤੀ ਪ੍ਰਾਪਤ ਨਹੀਂ ਹੋ ਸਕਦੀ। ਇਹਦੀ ਪ੍ਰਾਪਤੀ ਲਈ ਮਨੁੱਖ ਨੂੰ ਗੁਰੂ ਦਾ ਆਸਰਾ ਲੈ ਕੇ ਅਨੇਕਾਂ ਸਿਲਸਿਲੇਵਾਰ ਪੌੜੀਆਂ ਚੜ੍ਹਨੀਆਂ ਪੈਂਦੀਆਂ ਹਨ। ਇਹ ਸਿਲਸਿਲੇਵਾਰ ਪੌੜੀਆਂ ਚੜ੍ਹਨ ਲਈ ਸਾਰੇ ਹੀ ਲੋਕ ਅੱਡ ਅੱਡ ਤਰੀਕਿਆਂ ਦੇ ਨਾਲ ਆਪੋ ਆਪਣੇ ਧਰਮ ਦੀਆਂ ਵੱਖ ਵੱਖ ਸਾਧਨਾਵਾਂ ਅਪਣਾਉਂਦੇ ਹਨ, ਪਰ ਇੱਥੇ ਸਾਰੇ ਬਾਹਰਲੇ ਧਰਮਾਂ ਲਈ
ਕੁਝ ਕੁ ਬੁਨਿਆਦੀ ਤੌਰ 'ਤੇ ਸਾਂਝੇ ਗੁਣਾਂ ਜਾਂ ਸਿਧਾਂਤਾਂ ਦੀ ਵਿਚਾਰ ਕਰਨੀ ਲੋੜੀਂਦੀ ਹੈ, ਨਹੀਂ ਤਾਂ ਅਸੀਂ ਇਸ ਸੋਝੀ ਤੋਂ ਬਗੈਰ ਸਹੀ ਧਾਰਮਿਕ ਰਸਤੇ ਤੋਂ ਭਟਕ ਜਾਵਾਂਗੇ, ਖੁੰਝ ਜਾਵਾਂਗੇ ਅਤੇ ਪ੍ਰਭੂ ਪ੍ਰੇਮ ਦੀ ਮੰਜ਼ਿਲ ਤੱਕ ਨਹੀਂ ਪਹੁੰਚ ਸਕਾਂਗੇ। ਸਾਰੇ ਬਾਹਰਲੇ ਧਰਮ ਜਿਹੜੇ ਹਨ ਉਹਨਾਂ ਦੇ ਭਾਵੇਂ ਵੱਖ ਵੱਖ ਅਸੂਲ ਹੋਣ, ਲੇਕਿਨ ਉਹਨਾਂ ਦੀ ਤੈਅ ਵਿੱਚ ਕੁਝ ਕੁ ਸਾਂਝੇ ਅਸੂਲ ਜ਼ਰੂਰ ਹੁੰਦੇ ਹਨ ਜਿਹੜੇ ਕਿ ਸਾਨੂੰ ਧਰਮ ਦੀ ਸਿਲਸਿਲੇਵਾਰ ਪੌੜੀ ਚੜ੍ਹਨ ਦੇ ਵਿੱਚ ਸਹਾਇਤਾ ਕਰਦੇ ਹਨ। ਇਹ ਕਿਹੜੇ ਅਸੂਲ, ਕਿਹੜੇ ਗੁਣ ਹਨ? ਗੁਰਬਾਣੀ ਦੀ ਰੋਸ਼ਨੀ ਵਿੱਚ ਸੱਤ, ਸੰਤੋਖ, ਦਇਆ, ਧਰਮ, ਧੀਰਜ, ਇਹ ਧਰਮ ਦੇ ਚਾਰ ਬੁਨਿਆਦੀ ਗੁਣ ਜਾਂ ਪੈਰ ਮੰਨੇ ਗਏ ਹਨ। ਇਸ ਸੱਚਾਈ ਨੂੰ ਅਨੇਕਾਂ ਧਰਮਾਂ ਨੇ ਵੀ ਕਬੂਲਿਆ ਹੈ। ਸਤਿਯੁਗ ਧਰਮ ਪੈਰ ਹੈ ਚਾਰ, ਗੁਰਮੁਖ ਬੂਝੇ ਕੋ ਵਿਚਾਰ। ਸੱਤ, ਸੰਤੋਖ, ਦਇਆ, ਧਰਮ ਸਿੰਗਾਰ ਬਣਾਵੋ। ਸੱਤ, ਸੰਤੋਖ, ਦਇਆ, ਧਰਮ ਸੱਚ ਇਹ ਆਪਣੇ ਗ੍ਰਹਿ ਪੀਤਰ ਬਾਰੇ। ਸੱਤ, ਸੰਤੋਖ, ਦਇਆ, ਧਰਮ ਸੁੱਚ ਸੰਤਨ ਅਤੇ ਇਹ ਮੰਤ ਲਈ। ਧੀਰਜ ਧਰਮ ਧਰਣੀ ਧਰ ਟੇਕ। ਧੀਰਜ ਧਰਮ ਸੰਤੋਖ ਦ੍ਰਿੜ, ਪੈਰਾਂ ਹੇਠ ਰਹੇ ਲਿਵਲੀਣੀ। ਦਇਆ ਧਰਮ ਕਾ ਮੂਲ ਹੈ, ਪਾਪ ਮੂਲ ਅਭਿਮਾਨ। ਜਿਵੇਂ ਪਹਿਲਾਂ ਦੱਸਿਆ ਜਾ ਚੁੱਕਾ ਹੈ ਕਿ 84 ਲੱਖ ਜੂਨਾਂ ਤਾਂ ਦਿਆਨਤਦਾਰੀ ਨਾਲ ਰੱਬੀ ਕਾਨੂੰਨ ਵਿੱਚ ਅਪੋਲ ਅਤੇ ਅਣਜਾਣੇ ਆਪੋ ਆਪਣਾ ਧਰਮ ਨਿਭਾ ਰਹੀਆਂ ਹਨ। ਇਸ ਤਰ੍ਹਾਂ ਮਨੁੱਖ ਨੇ ਵੀ ਧਰਮ ਨੂੰ ਅਪਣਾ ਕੇ ਆਪਣਾ ਖਾਣਾ ਪੀਣਾ, ਸੌਣਾ ਪਹਿਨਣਾ, ਵੇਖਣਾ ਸੁਣਨਾ, ਪੜ੍ਹਨਾ ਸੋਚਣਾ, ਆਪਣੀ ਕਿਰਤ ਵਿਰਤ, ਕਰਮ ਵਿਵਹਾਰ, ਆਪਣੀਆਂ ਰੀਝਾਂ, ਇਹਨਾਂ ਸਾਰਿਆਂ ਨੂੰ ਸਹੀ ਨਿਯਮਾਂ ਅਤੇ ਦੈਵੀ ਰੁਚੀਆਂ ਅਨੁਸਾਰ ਢਾਲਣਾ ਹੈ। ਗੁਰਬਾਣੀ ਵਿੱਚ ਥਾਂ ਥਾਂ 'ਤੇ ਸਤਿਗੁਰਾਂ ਨੇ ਇਹਨਾਂ ਸਦਗੁਣਾਂ ਅਤੇ ਦੈਵੀ ਰੁਚੀਆਂ ਨੂੰ ਧਾਰਨ ਕਰਨ ਅਤੇ ਇਹਦੇ ਉਲਟ ਔਗਣਾਂ ਅਤੇ ਕੁਰੁਚੀਆਂ ਨੂੰ ਤਿਆਗਣ ਦਾ ਉਪਦੇਸ਼ ਦੇ ਕੇ ਨੀਚ ਹੈਵਾਨੀ ਸੋਚਣੀ ਵਾਲੇ ਮਨਮੁੱਖਾਂ ਨੂੰ, ਸਾਖਤਾਂ ਨੂੰ, ਦੁਰਮਤ ਵਾਲਿਆਂ ਨੂੰ ਸਦਾਚਾਰੀ, ਸਚਿਆਰੇ ਅਤੇ ਗੁਰਮੁਖ ਬਣਨ ਦਾ ਮਾਰਗ ਦਿਖਾਇਆ ਹੈ। ਅਲਪ ਆਹਾਰ, ਸੁਲਪਸੀ ਨਿੰਦਰਾ, ਦਇਆ ਛਿਮਾ ਤਨ ਪ੍ਰੀਤ, ਸੀਲ ਸੰਤੋਖ ਸਦਾ ਨਿਰਭਾਇਬੋ, ਹੈ ਬੋ ਤਿਰਗੁਣ ਅਤੀਤ। ਕਿਰਤ ਵਿਰਤ ਕਰ ਧਰਮ ਦੀ, ਹੱਥੋਂ ਦੇ ਕੇ ਭਲਾ ਮਨਾਵੈ, ਪਾਰਸ ਪਰ ਸਪਰਸ ਹੋਏ, ਪਰ ਤਨ ਪਰ ਧਨ ਹੱਥ ਨਾ ਲਾਵੈ। ਉਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ, ਜਾਲੋ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੈ, ਨਾ ਕੋ ਬੈਰੀ ਨਹੀਂ ਬਿਗਾਨਾ, ਸਗਲ ਸੰਗ ਹਮਕੋ ਬਨ ਆਈ। ਕਾਮ ਕ੍ਰੋਧ ਹੰਕਾਰ ਲੋਭ ਹੱਠ, ਮੋਹ ਨਾ ਮਨ ਸਿਓ ਲਿਆਵੈ, ਨਿੰਦਾ ਭਲੀ ਕਿਸੈ ਕੀ ਨਾਹੀਂ, ਮਨਮੁਖ ਮੁਗਧ ਕਰਨ। ਪਰ ਕਾ ਬੁਰਾ ਨਾ ਰਾਖੋ ਚੀਤ, ਬਾਦ ਬਿਬਾਦ ਕਾਹੂ ਸਿਓ ਨਾ ਕੀਜੈ, ਅਗਾਹਾਂ ਕੂਤਰਾਂਗ ਪਿੱਛਾ ਫੇਰ ਨਾ ਮੋਹਡੜਾ। ਜਿਤ ਪੀਤੇ ਮੱਥ ਦੂਰ ਹੋਏ, ਬਰਲ ਪਵੇ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣਈ, ਖਸਮੋ ਧੱਕੇ ਖਾਏ, ਜਿਤ ਪੀਤੇ ਖਸਮ ਵਿਸਰੈ, ਦਰਗਹਿ ਮਿਲੈ ਸਜਾਏ, ਝੂਠਾ ਮਦ ਮੂਲ ਨਾ ਪੀਚਈ, ਜੇ ਕਾ ਪਾਰ ਵਸਾਏ। ਪਰੰਤੂ ਲੋਕ ਰੁਚੀ ਕੀ ਹੈ? ਇਹ ਗੁਣਾਂ ਦੀ ਥਾਂ ਔਗਣਾਂ ਵੱਲ, ਨੀਵੇਂ ਔਗਣਾਂ ਵੱਲ ਵਧੇਰੇ ਖਿੱਚੀ ਜਾਂਦੀ ਹੈ। ਪਸ਼ੂ ਬਿਰਤੀ ਮਨੁੱਖ ਨੂੰ ਉੱਪਰ ਉੱਠਣੋਂ ਰੁਕਾਵਟਾਂ ਪਾਉਂਦੀ ਹੈ ਅਤੇ ਹੇਠਾਂ ਰਸਾਤਲ ਵੱਲ ਨੂੰ ਖਿੱਚ ਕੇ ਲਿਜਾਂਦੀ ਹੈ। ਲੋਕ ਅਵਗਣਾ ਕੀ ਬੰਨੇ ਗੰਠੜੀ, ਗੁਣ ਨਾ ਵਿਹਾਜੈ ਕੋਏ, ਗੁਣ ਕਾ ਗਾਹਕ ਨਾਨਕਾ ਵਿਰਲਾ ਕੋਈ ਹੋਏ। ਪਰਮਾਰਥ ਦੇ ਵਿੱਚ ਭਗਤੀ ਅਤੇ ਇਹਦੇ ਨਾਲ ਦੈਵੀ ਗੁਣ, ਇਹ ਦੋਨੋਂ ਨਾਲ ਨਾਲ ਚੱਲਦੇ ਹਨ। ਵਿਣ ਗੁਣ ਕੀਤੇ ਭਗਤ ਨਾ ਹੋਏ। ਇਹ ਜੋ ਸਦਗੁਣ ਦੱਸੇ ਗਏ ਹਨ, ਇਹਨਾਂ ਨੂੰ ਧਾਰਨ ਕਰਨ ਤੋਂ ਬਿਨਾਂ ਭਗਤੀ ਦੇ ਵਿੱਚ ਮਨ ਨਹੀਂ ਲੱਗ ਸਕਦਾ। ਸੋ ਗੁਰਮਤਿ ਵਿੱਚ ਇਹਨਾਂ ਅਨੇਕਾਂ ਦੈਵੀ ਗੁਣਾਂ ਨੂੰ ਧਾਰਨ ਕਰਨ ਲਈ ਸਾਨੂੰ ਪ੍ਰਭੂ ਅੱਗੇ ਅਰਦਾਸ ਕਰਨੀ ਸਿਖਾਈ ਹੈ। ਪ੍ਰਭੂ ਦੀ ਸਿਫਤ ਸਲਾਹ ਮਨ ਨੂੰ ਖੋਜਣਾ ਘੜਨਾ, ਪ੍ਰਭੂ ਦਾ ਸ਼ੁਕਰ, ਪ੍ਰਭੂ ਦਾ ਭੈ, ਪ੍ਰਭੂ ਵਿਛੋੜੇ ਵਿੱਚ ਬੈਰਾਗ, ਪ੍ਰਭੂ ਪ੍ਰੇਮ, ਨਿਸ਼ਕਾਮ ਸੇਵਾ ਅਤੇ ਸਾਧ ਸੰਗਤ, ਇਹ ਮੁੱਖ ਸਾਧਨ ਦੱਸੇ ਗਏ ਹਨ। ਦੂਜੇ ਪਾਸੇ ਜੋ ਮਨੁੱਖ ਸੱਚ, ਸੰਤੋਖ, ਦਇਆ, ਧੀਰਜ ਆਦਿ ਦੈਵੀ ਗੁਣ ਨਹੀਂ ਧਾਰਨ ਕਰਦੇ ਤਾਂ ਇਹ ਕੁਦਰਤੀ ਗੱਲ ਹੈ ਕਿ ਉਹ ਇਹਦੇ ਉਲਟ ਫਿਰ ਝੂਠ, ਤ੍ਰਿਸ਼ਨਾ, ਲੁੱਟ ਖਸੁੱਟ, ਕ੍ਰੋਧ, ਘਿਰਨਾ, ਈਰਖਾ, ਦਵੈਤ, ਤੋਸਬ ਆਦਿ ਔਗਣਾਂ ਦੇ ਵਿੱਚ ਗਲਤਾਨ ਹੋ ਜਾਂਦੇ ਹਨ। ਸੋ ਗੁਰੂ ਨਾਨਕ ਨੇ ਸਮੁੱਚੇ ਜਗਤ ਨੂੰ ਸ਼ਾਂਤ ਵਾਤਾਵਰਣ ਪੈਦਾ ਕਰਨ ਲਈ ਸਾਨੂੰ ਤਿੰਨ ਸੁਨਹਿਰੇ ਅਸੂਲ ਦਿੱਤੇ। ਕਿਹੜੇ? ਨਾਮ ਜਪਣਾ, ਵੰਡ ਛਕਣਾ ਅਤੇ ਕਿਰਤ ਕਰਨੀ। ਅੰਮ੍ਰਿਤ ਵੇਲਾ ਸੱਚ ਨਾਉ, ਵਡਿਆਈ ਵਿਚਾਰ, ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਜਪ ਮਨ ਨਾਮ ਏਕ ਅਪਾਰ, ਪ੍ਰਾਨ ਮਨ ਤਨ ਜਿਨੇ ਦੀਆ, ਹਿਰਦੇ ਕਾ ਆਧਾਰ, ਉੱਦਮ ਕਰੇਂਦਿਆ ਜਿਉ ਤੂੰ, ਕਮਾਵੰਦਿਆ ਸੁਖ ਪੁੰਚ। ਨਾਮਾ ਕਹੇ ਤਿਲੋਚਨਾ, ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ, ਚੀਤ ਨਿਰੰਜਨ ਨਾਲ। ਇਸ ਹਕੀਕਤ ਤੋਂ ਕੋਈ ਵੀ ਮੁਨਕਰ ਨਹੀਂ ਹੋ ਸਕਦਾ ਕਿ ਜਿਉਂ ਜਿਉਂ ਜ਼ਿਆਦਾ ਗਿਣਤੀ ਵਿੱਚ ਲੋਕ ਸਹੀ ਭਾਵਨਾ ਸਹਿਤ ਕਿਸੇ ਧਰਮ ਨੂੰ ਅਪਣਾਉਂਦੇ ਹਨ, ਤਿਉਂ ਤਿਉਂ ਉਸ ਧਰਮ ਦੀ ਸਮਾਜਿਕ, ਆਰਥਿਕ ਅਤੇ ਆਤਮਿਕ ਸ਼ਕਤੀ ਵੱਧਦੀ ਜਾਂਦੀ ਹੈ। ਅਸਲ ਵਿੱਚ ਇਹ ਸ਼ਕਤੀ ਜੋ ਧਰਮ ਦੇ ਵਿੱਚੋਂ ਪੈਦਾ ਹੁੰਦੀ ਹੈ, ਇਹ ਮਜ਼ਲੂਮਾਂ ਦੀ ਰੱਖਿਆ ਲਈ, ਪਾਪ ਨੂੰ ਖਤਮ ਕਰਨ ਲਈ, ਜ਼ਾਲਮ ਅਤੇ ਜ਼ੁਲਮ ਦਾ ਟਾਕਰਾ ਕਰਨ ਲਈ, ਧਰਮ ਦੇ ਪ੍ਰਚਾਰ ਲਈ, ਸ਼ਾਂਤ ਵਾਤਾਵਰਣ ਬਣਾਉਣ ਲਈ ਅਤੇ ਦੁਖੀਆਂ, ਗਰੀਬਾਂ, ਅਨਾਥਾਂ ਦੀ ਸਹਾਇਤਾ ਲਈ ਵਰਤੀ ਜਾਣੀ ਚਾਹੀਦੀ ਹੈ। ਜੇ ਅਸੀਂ ਇਸ ਸ਼ਕਤੀ ਨੂੰ ਠੀਕ ਜਗ੍ਹਾ ਅਤੇ ਠੀਕ ਸਮੇਂ ਸਿਰ ਨਹੀਂ ਵਰਤਦੇ ਤਾਂ ਵੀ ਅਸੀਂ ਧਰਮੀ ਅਖਵਾਉਣ ਦੇ ਹੱਕਦਾਰ ਨਹੀਂ। ਭਗਤੀ ਤੋਂ ਸ਼ਕਤੀ ਪੈਦਾ ਹੁੰਦੀ ਹੈ, ਪਰ ਜਦੋਂ ਧਰਮ ਅਤੇ ਇਹਦੇ ਅਪਣਾਉਣ ਵਾਲਿਆਂ ਦੀ ਬਹੁ ਗਿਣਤੀ ਭਗਤੀ ਭਾਵਨਾ ਤੋਂ ਖਾਲੀ ਹੋ ਜਾਂਦੀ ਹੈ ਤਾਂ ਇਤਿਹਾਸ ਗਵਾਹ ਹੈ ਕਿ ਇਹ ਧਰਮ ਤੋਂ ਪੈਦਾ ਹੋਈ ਹੋਈ ਸ਼ਕਤੀ ਜ਼ੁਲਮ ਦਾ ਰੂਪ ਧਾਰ ਕੇ ਅਤਿਅੰਤ ਤਬਾਹੀ ਵੀ ਮਚਾਉਂਦੀ ਹੈ। ਤ੍ਰੈਗੁਣੀ ਮਾਇਕੀ ਮੰਡਲ ਅੰਦਰ ਧਾਰਮਿਕ ਪ੍ਰਚਾਰ ਦਿਮਾਗੀ ਗਿਆਨ ਦੁਆਰਾ ਹੁੰਦਾ ਹੈ, ਪਰ ਚੌਥੇ ਪਦ ਵਿੱਚ ਜਾ ਕੇ ਆਤਮਿਕ ਮੰਡਲ ਵਿੱਚ ਇਸ ਦਿਮਾਗੀ ਗਿਆਨ ਦੀ ਪਹੁੰਚ ਨਹੀਂ। ਇਸ ਲਈ ਜਦ ਗੁਰਬਾਣੀ ਵਿੱਚ ਆਤਮਿਕ ਮੰਡਲ ਪ੍ਰਤੀ ਸ਼ਬਦ ਆਉਂਦੇ ਹਨ ਤਾਂ ਅਸੀਂ ਇਹਨਾਂ ਦਾ ਐਵੇਂ ਉਪਰਾ ਜਿਹਾ ਦਿਮਾਗੀ ਗਿਆਨ ਦੁਆਰਾ ਟਾਲਮ ਟੋਲਾ ਕਰ ਦਿੰਦੇ ਹਾਂ। ਆਤਮਿਕ ਮੰਡਲ ਦੇ ਧਰਮ ਦੀ ਵਿਆਖਿਆ ਕੌਣ ਕਰ ਸਕਦਾ ਹੈ? ਸਿਰਫ ਵਿਵੇਕ ਬੁੱਧੀ ਵਾਲੇ, ਬਖਸ਼ੇ ਹੋਏ ਤੱਤ ਜੋਗ ਕੇ ਬੇਤੇ ਕੋਈ ਵਿਰਲੇ ਅਨੁਭਵੀ ਗੁਰਮੁਖ ਜਨ ਹੀ ਇਹਦੀ ਵਿਆਖਿਆ ਕਰ ਸਕਦੇ ਹਨ। ਬਾਣੀ ਬਿਰਲੋ ਵਿਚਾਰ ਸੀ, ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਅਨੇਕਾਂ ਧਰਮਾਂ ਦੇ ਅੱਡ ਅੱਡ ਨਿਸ਼ਚਿਆਂ 'ਤੇ ਆਧਾਰਿਤ ਬਾਹਰਮੁਖੀ ਕਰਮ ਕਿਰਿਆ, ਰਵਾਇਤਾਂ, ਮਰਿਆਦਾ ਵਿੱਚ ਫਰਕ ਹੋਣਾ, ਵਿਤਕਰਾ ਹੋਣਾ ਲਾਜ਼ਮੀ ਹੈ, ਜਿਹਦੇ ਤੋਂ ਕਿ ਸਾਡੇ ਵਿੱਚ ਵਾਦ ਵਿਵਾਦ, ਲੜਾਈਆਂ, ਝਗੜੇ, ਈਰਖਾ, ਦਵੈਤ ਉਪਜਦੇ ਹਨ ਅਤੇ ਸਾਡੇ ਧਾਰਮਿਕ ਮਤਾਂ ਦੇ ਵਿੱਚ ਮਤਭੇਦ ਕਰਕੇ ਕਈ ਹੋਰ ਅੱਗੋਂ ਨਵੇਂ ਫਿਰਕੇ ਬਣਦੇ ਜਾਂਦੇ ਹਨ। ਇਹ ਗੁਰਬਾਣੀ ਵਿੱਚ ਦਰਸਾਏ ਹੋਏ ਸਗਲ ਸੰਗ ਹਮਕੋ ਬਨ ਆਈ ਦੇ ਆਸ਼ੇ ਦੇ ਐਨ ਉਲਟ ਹੈ। ਗੁਰੂਆਂ ਅਵਤਾਰਾਂ ਦੀਆਂ ਬਾਣੀਆਂ 'ਚ ਦਰਸਾਏ ਅੰਤਰਮੁਖੀ ਆਤਮਿਕ ਨੁਕਤੇ, ਭੇਦ ਜਾਂ ਤੱਤ, ਇਹ ਆਤਮਿਕ ਗਿਆਨ ਤੋਂ ਇਹਨਾਂ ਤੋਂ ਅਸੀਂ ਬੇਖਬਰ, ਅਣਜਾਣ ਜਾਂ ਅਵੇਸਲੇ ਹੋ ਜਾਂਦੇ ਹਾਂ, ਜਾਣ ਬੁੱਝ ਕੇ ਮਛਲੇ ਹੋਏ ਬੈਠੇ ਹਾਂ। ਪਿਛਲੇ ਜਨਮਾਂ ਦੀ ਧਾਰਮਿਕ ਕਮਾਈ ਸਦਕਾ ਕਿਤੇ ਕਿਤੇ ਕੋਈ ਵਿਰਲੀਆਂ ਟਾਵੀਆਂ ਰੂਹਾਂ ਬਾਹਰਮੁਖੀ ਤ੍ਰੈਗੁਣੀ ਮੰਡਲ ਦੇ ਜੋ ਧਾਰਮਿਕ ਕਰਮ ਕਿਰਿਆ ਹਨ ਇਹਨਾਂ ਨਾਲ ਸੰਤੁਸ਼ਟ ਨਹੀਂ ਹੁੰਦੀਆਂ। ਉਹਨਾਂ ਦੇ ਹਿਰਦੇ ਦੀਆਂ ਧੁਰ ਕੰਦਰਾਂ ਵਿੱਚ ਕਿਸੇ ਉਚੇਰੇ ਆਤਮਿਕ ਮੰਡਲ ਦੇ ਅੰਤਰਮੁਖੀ ਜਾਂ ਅਨੁਭਵੀ ਧਰਮ ਦੀ ਸੂਖਮ ਕਾਂਖੀ ਲੱਗਦੀ ਹੈ, ਭੁੱਖ ਲੱਗਦੀ ਹੈ। ਇਸ ਸੂਖਮ ਆਤਮਿਕ ਕੰਖੀ ਜਾਂ ਫਿਰ ਗੁੱਜੀ ਤੁਕ ਤੁਕੀ ਕਰਕੇ ਜੀਵ ਦੇ ਅੰਤਰ ਆਤਮੇ ਕੁਦਰਤੀ ਤੌਰ 'ਤੇ ਆਪਣੇ ਸੋਮੇ ਅਕਾਲ ਪੁਰਖ ਵੱਲ ਅਣਜਾਣੇ ਖਿੱਚ ਬਣੀ ਰਹਿੰਦੀ ਹੈ, ਕਿਉਂਕਿ ਅਕਾਲ ਪੁਰਖ ਨੇ ਸਾਡੇ ਵਿੱਚ ਇਹ ਖਿੱਚ ਪਾਈ ਹੋਈ ਹੈ। ਭਾਵੇਂ ਸੂਖਮ ਆਤਮਿਕ ਖਿੱਚ ਮਾਇਆ ਦੇ ਕਾਲੇ ਬੋਲੇ ਬੱਦਲਾਂ ਹੇਠ ਮੱਧਮ ਪੈ ਜਾਂਦੀ ਹੈ, ਪਰ ਫਿਰ ਵੀ ਕਿਸੇ ਨਾ ਕਿਸੇ ਸ਼ਕਲ ਵਿੱਚ ਇਹ ਗੁੱਜੀ ਸੂਖਮ ਭੁੱਖ ਜੀਵ ਨੂੰ ਅਣਜਾਣੇ ਆਤਮਿਕ ਮੰਡਲ ਦੇ ਇਲਾਹੀ ਧਰਮ ਦੇ ਪ੍ਰਕਾਸ਼ ਅਰਥਾਤ ਸ਼ਬਦ ਜਾਂ ਨਾਮ ਵੱਲ ਉਕਸਾਉਂਦੀ ਰਹਿੰਦੀ ਹੈ, ਪ੍ਰੇਰਦੀ ਰਹਿੰਦੀ ਹੈ। ਐਸੇ ਉੱਤਮ ਜਗਿਆਸੂਆਂ ਦੀ ਸੱਚੀ ਸੁੱਚੀ ਆਤਮਿਕ ਲਗਨ ਸਦਕਾ ਉਹਨਾਂ 'ਤੇ ਫਿਰ ਕਿਸੇ ਸੁਹਾਵਣੇ ਵੇਲੇ ਸਤਿਗੁਰੂ ਦੀ ਕਿਰਪਾ ਦ੍ਰਿਸ਼ਟੀ ਹੁੰਦੀ ਹੈ। ਉਹਨਾਂ ਨੂੰ ਸਤਿਗੁਰੂ ਕਿਸੇ ਗੁਰਮੁਖ ਪਿਆਰੇ ਇਲਾਹੀ ਜੀਵਨ ਵਾਲੇ ਤੱਤ ਜੋਗ ਕੇ ਬੇਤੇ ਮਹਾਂਪੁਰਖ ਨਾਲ ਮਿਲਾਉਂਦਾ ਹੈ, ਸਾਧ ਸੰਗਤ ਬਖਸ਼ਦਾ ਹੈ। ਉਹਨਾਂ ਜਗਿਆਸੂਆਂ ਨੂੰ ਅੰਤਰਮੁਖੀ ਅਨੁਭਵੀ ਗਿਆਨ ਦੀ ਦਾਤ ਬਖਸ਼ਿਸ਼ ਹੁੰਦੀ ਹੈ। ਇਸ ਤਰ੍ਹਾਂ ਉਹਨਾਂ ਜਗਿਆਸੂਆਂ ਦਾ ਜੀਵਨ ਬਦਲ ਕੇ ਮਾਇਆ ਪ੍ਰਾਇਣ ਤੋਂ ਆਤਮ ਪ੍ਰਾਇਣ ਹੋ ਜਾਂਦਾ ਹੈ। ਐਸੇ ਬਖਸ਼ੇ ਹੋਏ ਗੁਰਮੁਖ ਪਿਆਰੇ ਫਿਰ ਹੋਰ ਉੱਤਮ ਜਗਿਆਸੂਆਂ ਨੂੰ ਗੁਰੂ ਦੀ ਬਖਸ਼ਿਸ਼ ਦੁਆਰਾ ਅਗਵਾਈ ਅਤੇ ਸਹਾਇਤਾ ਕਰਦੇ ਹਨ। ਜਿਨ੍ਹਾਂ ਦੀ ਆਪਣੀ ਬੱਤੀ ਜਗ ਪੈਂਦੀ ਹੈ ਉਹ ਫਿਰ ਹੋਰ ਅੱਗੋਂ ਦੂਸਰੀਆਂ ਬੱਤੀਆਂ ਨੂੰ ਜਗਾਉਣ ਦਾ ਕੰਮ ਕਰਦੇ ਹਨ। ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ, ਜਿਉਂ ਜਿਉਂ ਉਹ ਵਧਾਈਐ ਤਿਉਂ ਤਿਉਂ ਹਰ ਸਿਉਂ ਰੰਗ। ਪੂਰਬ ਕਰਮ ਅੰਕੁਰ ਜਾ ਪ੍ਰਗਟੇ, ਪੇਟਿਓ ਪੁਰਖ ਰਸਿਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਇਸੇ ਕਰਕੇ ਸਾਨੂੰ ਅਰਦਾਸ ਕਰਨੀ ਸਿਖਾਈ ਹੈ, ਸੇਈ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤਾਵੇ। ਸੋ ਪੜ੍ਹਿਆ ਪੜ੍ਹਾਇਆ, ਸੁਣਿਆ ਸੁਣਾਇਆ, ਸਿੱਖਿਆ ਸਿਖਾਇਆ ਜਾਂ ਸਮਝਿਆ ਸਮਝਾਇਆ, ਬਾਰਮੁਖੀ ਧਰਮ ਜੋ ਹੈ ਇਹ ਸਾਡੀ ਤ੍ਰੈਗੁਣੀ ਬੁੱਧੀ ਦੀ ਪ੍ਰਾਪਤੀ ਹੈ। ਇਹਦੇ ਪ੍ਰਚਾਰ ਦਾ ਸਿਲਸਿਲਾ ਵੀ ਸਰੀਰਕ ਅਤੇ ਦਿਮਾਗੀ ਕਰਤੱਵ ਹੈ। ਲੇਕਿਨ ਗੁਰੂਆਂ ਅਵਤਾਰਾਂ ਦੇ ਦਰਸਾਏ ਹੋਏ ਅੰਤਰ ਆਤਮੇ ਪ੍ਰਕਾਸ਼ ਰੂਪ ਨਾਮ ਜਾਂ ਆਤਮਿਕ ਧਰਮ ਦੇ ਗੁੱਝੇ ਭੇਦਾਂ ਨੂੰ ਬੁੱਧੀ ਮੰਡਲ ਦੀ ਫਿਲੋਸਫੀ ਅਨੁਭਵ ਨਹੀਂ ਕਰ ਸਕਦੀ, ਕਿਉਂਕਿ ਇਹ ਆਤਮਿਕ ਖੇਡ ਸਾਡੀ ਤ੍ਰੈਗੁਣੀ ਬੁੱਧੀ ਦੀ ਪਕੜ ਤੋਂ ਪਰੇ ਹੈ। ਉਦਾਹਰਣ ਦੇ ਤੌਰ 'ਤੇ ਜਿਵੇਂ ਬਿਜਲੀ ਦੀ ਬਾਬਤ ਕਿਤਾਬੀ ਗਿਆਨ ਪੜ੍ਹਨਾ ਪੜ੍ਹਾਉਣਾ ਹੋਰ ਹੈ, ਬਿਜਲੀ ਦੇ ਕਰੰਟ ਦੇ ਝਟਕੇ ਦਾ ਨਿੱਜੀ ਤਜਰਬਾ ਉਹ ਹੋਰ ਗੱਲ ਹੈ। ਇਸੇ ਤਰ੍ਹਾਂ ਆਤਮਿਕ ਮੰਡਲ ਦੇ ਵਿੱਚ ਆਏ ਸ਼ਬਦ ਜੀਵਨ ਰੋਂ, ਸ਼ਬਦ ਨਾਮ ਪ੍ਰੇਮ ਲਿਵ ਜਾਂ ਆਤਮਿਕ ਧਰਮ ਨੂੰ ਅੰਤਰ ਆਤਮੇ ਨਿੱਜੀ ਤਜਰਬੇ ਦੁਆਰਾ ਮਾਨਣਾ ਇਹ ਬਿਲਕੁਲ ਹੋਰ ਗੱਲ ਹੈ। ਇਸ ਆਤਮਿਕ ਮੰਡਲ ਦੇ ਤੱਤ ਗਿਆਨ ਦੇ ਭੇਦ ਦੀ ਬਾਬਤ ਨਿਰਾਪੁਰਾ ਦਿਮਾਗੀ ਗਿਆਨ ਘੋਟਣਾ ਇਹ ਹੋਰ ਹੈ। ਇਹ ਗੱਲ ਪੜ੍ਹਨ ਦੀ ਨਹੀਂ ਬੁੱਝਣ ਦੀ ਹੈ, ਪੜ੍ਹੀਐ ਨਾਹੀਂ ਭੇਦ ਬੁੱਝੀਐ ਪਾਵਣਾ। ਇਸੇ ਅੰਤਰਮੁਖੀ ਆਤਮਿਕ ਧਰਮ ਦਾ ਬਿਆਨ ਉਪਦੇਸ਼ ਅਤੇ ਅਨੁਭਵ ਦੁਆਰਾ ਇਹਦੀ ਪ੍ਰਾਪਤੀ ਦੀ ਜੁਗਤੀ ਇਹ ਗੁਰਬਾਣੀ ਦੇ ਵਿੱਚ ਭਰਪੂਰ ਹੈ। ਫਿਰ ਵੀ ਅਸੀਂ ਇਸ ਆਤਮਿਕ ਮੰਡਲ ਦੀ ਇਲਾਹੀ ਅਮੋਲਕ ਦਾਤ, ਇਸ ਅਨੂਪ ਵਸਤੂ, ਇਹਦੇ ਆਨੰਦ, ਇਹਦੇ ਰੰਗ ਰਸ ਸੁੱਖ ਸਵਾਦ ਤੋਂ ਆਪ ਵੀ ਵਾਂਝੇ ਜਾ ਰਹੇ ਹਾਂ ਅਤੇ ਜਗਤ ਨੂੰ ਵੀ ਵਾਂਝਿਆ ਕੀਤਾ ਹੋਇਆ ਹੈ। ਮਾਰਗ ਮੋਤੀ ਬਿਥਰੇ ਅੰਧਾ ਡਿਕਸਿਓ ਆਏ, ਜੋਤ ਬਿਨਾਂ ਜਗਦੀਸ਼ ਕੀ ਜਗਤ ਉਲੰਘੇ ਜਾਏ। ਇਹ ਸਣਗਹਿਲੀ ਅਗਿਆਨਤਾ ਮਹਾਂਭੁੱਲ ਜਾਂ ਭਰਮ ਭੁਲਾਵੇ ਦੇ ਕਾਰਨ ਕੀ ਹਨ? ਪਹਿਲਾਂ ਤਾਂ ਅਸੀਂ ਬਾਹਰਮੁਖੀ ਕਰਮਕਾਂਡਾਂ ਨੂੰ ਹੀ ਸੰਪੂਰਨ ਧਰਮ ਸਮਝੀ ਬੈਠੇ ਹਾਂ, ਇਹਦੇ ਰੂਟੀਨ ਵਿੱਚ ਹੀ ਮਸਤ ਅਤੇ ਸੰਤੁਸ਼ਟ ਹਾਂ। ਦੂਜਾ, ਦਿਮਾਗੀ ਗਿਆਨ ਅਤੇ ਧਰਮ ਨੂੰ ਅਸੀਂ ਨਿੱਜੀ ਮਾਇਕੀ ਸਵਾਰਥਾਂ ਦੀ ਪੂਰਤੀ ਦਾ ਸਾਧਨ ਬਣਾਇਆ ਹੋਇਆ ਹੈ। ਤ੍ਰੈਗੁਣੀ ਹਉਮੈ ਦੇ ਭਰਮ ਭੁਲਾਵੇ ਵਾਲੀ ਧਾਰਮਿਕ ਅਵਸਥਾ ਨੂੰ ਅਸੀਂ ਅੰਤਿਮ ਧਾਰਮਿਕ ਮੰਜ਼ਿਲ ਸਮਝੀ ਬੈਠੇ ਹਾਂ। ਚੌਥੇ ਪਦ ਦੇ ਆਤਮਿਕ ਮੰਡਲ ਦੇ ਇਲਾਹੀ ਖੇਲ ਦੀ ਸਾਨੂੰ ਸੋਝੀ ਨਹੀਂ, ਗਿਆਨ ਨਹੀਂ, ਨਿਸ਼ਚਾ ਨਹੀਂ, ਲੋੜ ਨਹੀਂ, ਭੁੱਖ ਨਹੀਂ, ਫਿਰ ਉੱਦਮ ਕੀ ਕਰਨਾ ਹੈ? ਅਸੀਂ ਆਪਣੇ ਜੀਵਨ ਨੂੰ ਹਉਮੈ ਦੇ ਭਰਮ ਭੁਲਾਵੇ ਦੀ ਹਨੇਰ ਕੋਠੜੀ 'ਚ ਕੈਦ ਕੀਤਾ ਹੋਇਆ ਹੈ। ਇਹਦੇ ਵਿੱਚ ਆਤਮਿਕ ਪ੍ਰਕਾਸ਼ ਦੀ ਕਿਰਨ ਦੇ ਦਾਖਲ ਹੋਣ ਦੀ ਸੰਭਾਵਨਾ ਹੀ ਨਹੀਂ। ਜਿੰਨਾ ਦੇਰ ਅਸੀਂ ਹਉਮੈ ਦੀ ਕਾਲ ਕੋਠੜੀ ਵਿੱਚ ਕੈਦ ਹਾਂ, ਆਤਮਿਕ ਪ੍ਰਕਾਸ਼ ਦੀ ਕਿਰਨ ਇੱਥੋਂ ਤੱਕ ਨਹੀਂ ਪਹੁੰਚ ਸਕਦੀ। ਅਸੀਂ ਆਪੋ ਸਾਰੀ ਹਉਮੈ ਦੀ ਹਨੇਰ ਕਾਲ ਕੋਠੜੀ ਵਿੱਚ ਆਪ ਵੀ ਅਧੂਰੇ ਗਲਤ ਫੋਕੇ ਧਾਰਮਿਕ ਨਿਸ਼ਚਿਆਂ ਦੀਆਂ ਕਾਲੀਆਂ ਐਨਕਾਂ ਲਈਆਂ ਹਨ, ਜਿਨ੍ਹਾਂ ਨੂੰ ਅਸੀਂ ਲਾਉਣ ਲਈ ਤਿਆਰ ਨਹੀਂ। ਇਸ ਤਰ੍ਹਾਂ ਸਾਡਾ ਜੀਵਨ ਪਲ 'ਚ ਪਲ 'ਚ ਸਗਲੀ ਮੂਈ ਝੂਠੇ ਧੰਦੇ ਮੋਹ ਵਾਲਾ ਹੋਇਆ ਹੋਇਆ ਹੈ। ਬਖਸ਼ੇ ਹੋਏ ਗੁਰਮੁਖ ਪਿਆਰੇ ਮਹਾਂਪੁਰਖਾਂ ਦੇ ਰਾਹੀਂ ਗੁਰੂ ਅਵਤਾਰਾਂ ਦੇ ਦਰਸਾਏ ਆਤਮ ਪ੍ਰਕਾਸ਼ ਜਾਂ ਆਤਮਿਕ ਧਰਮ ਦੀ ਬਖਸ਼ਿਸ਼ ਇਹ ਸੀਨਾ ਬਸੀਨਾ ਅੱਗੇ ਤੋਂ ਵਿਰਸੇ ਵਿੱਚ ਜੋਤ ਨਾਲ ਜੋਤ ਜਗਾਉਣ ਦਾ ਅਟੁੱਟ ਅਤੇ ਅਭੁੱਲ ਸਿਲਸਿਲਾ ਲਗਾਤਾਰ ਚੱਲਿਆ ਆਉਂਦਾ ਹੈ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ ਕਉ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਪਰ ਇਹ ਆਤਮਿਕ ਮੰਡਲ ਦੀ ਨਿਰਾਲੀ ਗੁੱਝੀ ਖੇਲ ਵਿਰਲੇ ਕਿਸੇ ਕੋਟਨ ਮੈਂ ਕੋ ਭਾਗਾਂ ਵਾਲੇ ਗੁਰਮੁਖ ਪਿਆਰਿਆਂ 'ਤੇ ਵਰਤਦੀ ਹੈ। ਇਹਨਾਂ ਦੇ ਜੀਵਨ ਦੀਆਂ ਆਤਮਿਕ ਕਿਰਨਾਂ ਡਿਵਾਈਨ ਵਾਈਬ੍ਰੇਸ਼ਨਸ ਦੁਆਰਾ ਕਲਯੁੱਗ ਦੇ ਵਿੱਚ ਗੈਬੀ ਅਤੇ ਅੰਤਰਮੁਖੀ ਆਤਮਿਕ ਧਰਮ ਦਾ ਇਲਾਹੀ ਪ੍ਰਕਾਸ਼ ਕਿਤੇ ਕਿਤੇ ਟਹਿਕਦਾ, ਮਹਿਕਦਾ ਅਤੇ ਪ੍ਰਕਾਸ਼ਦਾ ਦਿਖਾਈ ਦਿੰਦਾ ਹੈ। ਐਸੇ ਜਨ ਵਿਰਲੇ ਸੰਸਾਰੇ ਗੁਰ ਸ਼ਬਦ ਵਿਚਾਰੇ ਰਹੇ ਨਿਰਾਰੇ। ਅਜੇ ਕਿਸੇ ਵਿਰਲੇ ਬਖਸ਼ੇ ਹੋਏ ਗੁਰਮੁਖ ਜਨਾਂ ਨਾਲ ਜਦੋਂ ਮੇਲ ਹੋ ਜਾਵੇ ਤਾਂ ਮਨੁੱਖ ਭਵਜਲ ਤਰ ਜਾਂਦਾ ਹੈ। ਇਹ ਨਿਸ਼ਾਨੀ ਸਾਧਕੀ ਜਿਸ ਭੇਟਤ ਤਰੀਐ ਅੰਚਲ ਗਹਿ ਕੇ ਸਾਧਕਾ ਤਰਣਾ ਏ ਸੰਸਾਰ, ਅੰਚਲ ਗਹਿਆ ਸਾਧਕਾ ਨਾਨਕ ਭੈ ਸਾਗਰ ਪਾਰ ਪਰਾਏ। ਸਾਧ ਸੰਗਤ ਕੈ ਅੰਚਲ ਲਾਵੋ ਬਿਖਮ ਨਦੀ ਜਾਏ ਤਰਨੀ। ਸਾਡੇ ਸਰੀਰਕ ਮਾਨਸਿਕ ਅਤੇ ਆਰਥਿਕ ਜੀਵਨ ਉੱਚਾ ਉੱਠਣ ਦੀ ਬਜਾਏ ਮਾਇਕੀ ਭਰਮ ਭੁਲੇਖਿਆਂ ਵਿੱਚ ਅਜਾਈ ਜਾ ਰਹੇ ਹਨ। ਅਸੀਂ ਈਰਖਾ, ਦਵੈਤ, ਘਿਰਨਾ, ਹੰਕਾਰ, ਝਗੜੇ, ਮਜ਼ਹਬੀ ਤਸਵ ਵਿੱਚ ਹੋਰ ਵੀ ਗਲਤਾਨ ਅਤੇ ਦੁਖੀ ਕਿਉਂ ਹੋ ਰਹੇ ਹਾਂ? ਧਰਮ ਦੇ ਇਹਨਾਂ ਭੁਲੇਖਿਆਂ ਨੂੰ ਸਮਝਣ ਲਈ ਬਾਰਮੁਖੀ ਧਰਮ ਦੇ ਭਿੰਨ ਭਿੰਨ ਪ੍ਰਗਟਾਵਿਆਂ ਦੀਆਂ ਕੁਝ ਟੂਕਾਂ ਮਾਤਰ ਮਿਸਾਲਾਂ ਗੁਰਮੁਖ ਪਿਆਰਿਆਂ ਨੇ ਦਿੱਤੀਆਂ ਹਨ ਕਿ ਧਰਮ ਕਮਾਉਂਦਿਆਂ ਵੀ ਅਸੀਂ ਇਹਦੇ ਗੁਣਾਂ ਤੋਂ ਕਿਉਂ ਅਜਾਈ ਜਾ ਰਹੇ ਹਾਂ। ਕੋਈ ਬੁੱਤਾਂ ਨੂੰ ਪੂਜਦਾ ਹੈ, ਕੋਈ ਇਹਦੀ ਨਿਖੇਧੀ ਕਰਦਾ ਹੈ। ਕਿਸੇ ਧਰਮ ਵਿੱਚ ਜੀਵ ਹੱਤਿਆ ਨੂੰ ਦੀਰਘ ਪਾਪ ਸਮਝਿਆ ਜਾਂਦਾ ਹੈ, ਕਿਸੇ ਵਿੱਚ ਜੀਵ ਦੀ ਕੁਰਬਾਨੀ ਦੇਣੀ ਪੁੰਨ ਨਹੀਂ ਬਲਕਿ ਪਰਮਾਰਥ ਦਾ ਵਿਸ਼ੇਸ਼ ਅੰਗ ਮੰਨਿਆ ਜਾਂਦਾ ਹੈ। ਮਾਸ ਖਾਣ ਜਾਂ ਨਾ ਖਾਣ ਬਾਰੇ ਵੀ ਵੱਡ ਵੱਖੋ ਵੱਖਰੇ ਧਰਮਾਂ ਦੇ ਵਿੱਚ ਅੱਡ ਅੱਡ ਰਾਏ ਹੈ। ਕਈਆਂ ਧਰਮਾਂ 'ਚ ਕੇਵਲ ਕਿਸੇ ਖਾਸ ਕਿਸਮ ਦੇ ਮਾਸ ਖਾਣ ਦੀ ਮਨਾਹੀ ਹੈ। ਕਿਸੇ ਧਰਮ ਵਿੱਚ ਧਾਰਮਿਕ ਮੰਦਰ ਅੰਦਰ ਨੰਗੇ ਸਿਰ, ਨੰਗੇ ਪੈਰੀਂ ਜੋੜੇ ਆਦਿ ਪਾ ਕੇ ਜਾਣ ਦੀ ਵੀ ਬਿਲਕੁਲ ਮਨਾਹੀ ਨਹੀਂ ਅਤੇ ਸਾਰੀ ਸੰਗਤ ਹੇਠਾਂ ਚੌਂਕੜਾ ਮਾਰ ਕੇ ਬੈਠਦੀ ਹੈ। ਪਰ ਕਈ ਐਸੇ ਵੀ ਮਜ਼ਹਬ ਹਨ ਜੋ ਕਿ ਕੁਰਸੀ ਉੱਤੇ ਬੈਠਣ ਦੀ ਇਜਾਜ਼ਤ ਦਿੰਦੇ ਹਨ। ਇੱਕੋ ਧਰਮ ਦੇ ਅਨੇਕਾਂ ਫਿਰਕਿਆਂ ਵਿਚਕਾਰ ਧਰਮ ਅਪਣਾਉਣ ਦੀ ਰਸਮ ਜਾਂ ਮਰਿਆਦਾ ਵਿੱਚ ਵੀ ਲਿਬਾਸ, ਰਹਿਤ, ਖਾਣ ਪੀਣ ਆਦਿ ਬਾਰੇ ਅੱਡੋ ਅੱਡ ਹਦਾਇਤਾਂ ਹਨ। ਕਿਸੇ ਧਰਮ ਵਿੱਚ ਜਪ, ਤਪ, ਹੱਠ ਯੋਗ, ਵਰਤ, ਤੀਰਥ, ਇਸ਼ਨਾਨ, ਸੁੱਚਮ, ਮੌਨ ਰੱਖਣ ਇਹਨਾਂ ਸਾਧਨਾਵਾਂ ਨੂੰ ਬੜੀ ਵਿਸ਼ੇਸ਼ਤਾ ਦਿੱਤੀ ਜਾਂਦੀ ਹੈ। ਕਿਸੇ ਵਿੱਚ ਰੱਬ ਨੂੰ ਦੱਖਣ ਦੇ ਪਾਸੇ ਹੀ ਵਸਦਾ ਸਮਝਦੇ ਹਨ, ਕੋਈ ਰੱਬ ਨੂੰ ਕੇਵਲ ਪੱਛਮ ਵਾਲੇ ਪਾਸੇ ਵਸਦਾ ਸਮਝਦੇ ਹਨ। ਕਿਤੇ ਕੇਵਲ ਸਰਗੁਣ ਦੀ ਪੂਜਾ ਹੁੰਦੀ ਹੈ, ਕਿਤੇ ਨਿਰਗੁਣ ਦੀ ਉਪਾਸ਼ਨਾ ਹੈ। ਕਈ ਐਸੇ ਹਨ ਜੋ ਨਿਰਗੁਣ ਸਰਗੁਣ ਦੋਨਾਂ ਸਰੂਪਾਂ ਵਿੱਚ ਪ੍ਰਭੂ ਨੂੰ ਵਸਦਾ ਦੇਖਦੇ ਹਨ। ਕਿਤੇ ਇਸਤਰੀ ਨੂੰ ਨੀਵਾਂ ਸਮਝਦੇ ਹਨ, ਕਈ ਇਸਤਰੀ ਨੂੰ ਬਰਾਬਰ ਦਾ ਦਰਜਾ ਦਿੰਦੇ ਹਨ। ਕਿਤੇ ਧਰਮ ਵਿੱਚ ਬੱਚੇ ਦੇ ਮੁੰਡਨ ਕਰਨ ਨੂੰ ਜ਼ਰੂਰੀ ਰਸਮ ਸਮਝਿਆ ਜਾਂਦਾ ਹੈ। ਕਿਤੇ ਇੱਕ ਰੋਮ ਨੂੰ ਵੀ ਕੱਟਣਾ ਪੁੱਟਣਾ ਰੰਗਣਾ ਧਾਰਮਿਕ ਰਹਿਤ ਦੇ ਵਿਰੁੱਧ ਸਮਝਿਆ ਜਾਂਦਾ ਹੈ। ਕੋਈ ਧਰਮ ਰੱਬ ਦੀ ਹੋਂਦ ਪ੍ਰਤੀ ਚੁੱਪ ਹੈ, ਕੋਈ ਅਨੇਕਾਂ ਅਵਤਾਰਾਂ ਦੀ ਪੂਜਾ ਵਿੱਚ ਵਿਸ਼ਵਾਸ ਰੱਖਦੇ ਹਨ, ਕੋਈ ਮਜ਼ਹਬ ਰੱਬ ਕੁਦਰਤ ਅਤੇ ਜੀਵ ਆਤਮਾ ਤਿੰਨਾਂ ਨੂੰ ਅਨਾਦੀ ਮੰਨਦੇ ਹਨ, ਕੋਈ ਕੇਵਲ ਰੱਬ ਨੂੰ ਅਨਾਦੀ ਮੰਨਦੇ ਹਨ। ਕਿਸੇ ਧਰਮ ਵਿੱਚ ਜਾਤ ਪਾਤ ਦਾ ਖੁੱਲ੍ਹੇ ਆਮ ਪ੍ਰਚਾਰ ਕੀਤਾ ਜਾਂਦਾ ਹੈ, ਕੋਈ ਜਾਤ ਪਾਤ ਦਾ ਭਰਵਾਂ ਖੰਡਨ ਕਰਦਾ ਹੈ। ਇਸ ਤਰ੍ਹਾਂ ਇੱਕੋ ਧਰਮ ਦੇ ਵਿੱਚ ਹੀ ਦੇਖੋ ਧਰਮ ਦੀ ਕਮਾਈ ਲਈ ਇਹਦੇ ਨਾਮ ਹੇਠ ਵੱਖ ਵੱਖ ਭਗਤਾਂ ਦੇ ਧਾਰਮਿਕ ਗ੍ਰੰਥ ਪ੍ਰਚਲਿਤ ਹਨ। ਕਈ ਐਸੇ ਮਜ਼ਹਬ ਹਨ ਜਿਨ੍ਹਾਂ ਵਿੱਚ ਇੱਕੋ ਹੀ ਧਾਰਮਿਕ ਗ੍ਰੰਥ ਵਿੱਚ ਕਿਸੇ ਖਾਸ ਰਚਨਾ ਪ੍ਰਤੀ ਵਿੱਖ ਵੱਖ ਵੱਖ ਫਿਰਕਿਆਂ ਦੀ ਅਲੱਗ ਅਲੱਗ ਸ਼ਰਧਾ ਹੈ, ਕਿੰਤੂ ਪਰੰਤੂ ਹਨ, ਸ਼ੰਕੇ ਹਨ। ਇਹਨਾਂ ਉਦਾਹਰਨਾਂ ਤੋਂ ਸੁੱਤੇ ਸਿੱਧ ਸਪਸ਼ਟ ਹੋ ਜਾਂਦਾ ਹੈ ਕਿ ਵੱਖ ਵੱਖ ਧਰਮਾਂ ਅਤੇ ਫਿਰਕਿਆਂ ਵਿੱਚ ਰੱਬ, ਕੁਦਰਤ, ਜੀਵ ਆਤਮਾ, ਮਾਇਆ, ਸ਼ਬਦ, ਨਾਮ, ਬਾਣੀ, ਦੇਵੀ ਦੇਵਤੇ, ਅਵਤਾਰ, ਸਾਧ, ਸਵਰਗ, ਨਰਕ, ਪਾਪ, ਪੁੰਨ, ਧਾਰਮਿਕ ਸਾਧਨਾਵਾਂ, ਜਪ, ਤਪ, ਹੱਠ, ਯੋਗ, ਕਰਮ, ਕਿਰਿਆ, ਲਿਬਾਸ, ਰਹਿਤ ਮਰਿਆਦਾ ਅਤੇ ਪੂਜਾ ਆਦਿ ਪ੍ਰਤੀ ਆਪਸ ਦੇ ਵਿੱਚ ਵਿਰੋਧੀ ਵਿਚਾਰ ਹਨ। ਹੁਣ ਜਗਿਆਸੂਆਂ ਨੂੰ ਇਹ ਪਤਾ ਹੀ ਨਹੀਂ ਲੱਗਦਾ ਕਿ ਕਿਹੜੇ ਵਿਚਾਰ ਠੀਕ ਹਨ। ਐਸੇ ਧਾਰਮਿਕ ਵਿਰੋਧੀ ਵਿਚਾਰ ਨਵੇਂ ਜਗਿਆਸੂਆਂ ਦੇ ਮਨਾਂ ਦੇ ਵਿੱਚ ਰੱਬ, ਧਰਮ ਅਤੇ ਧਾਰਮਿਕ ਸਾਧਨਾ ਪ੍ਰਥਾਏ ਅਨੇਕਾਂ ਸ਼ੰਕੇ ਪੈਦਾ ਕਰਕੇ ਉਹਨਾਂ ਦੀ ਆਤਮਿਕ ਤਰੱਕੀ ਵਿੱਚ ਰੋੜੇ ਅਟਕਾਉਂਦੇ ਹਨ। ਜਗਿਆਸੂ ਦੁਬਿਧਾ ਵਿੱਚ ਪੈ ਜਾਂਦੇ ਹਨ ਅਤੇ ਇਸ ਦੁਬਿਧਾ ਦਾ ਨਤੀਜਾ ਕੀ ਨਿਕਲਦਾ ਹੈ ਕਿ ਕਈ ਸ਼ਰਧਾਲੂ ਇੱਕੋ ਇੱਕ ਸਾਂਝੇ ਆਤਮਿਕ ਧਰਮ ਤੋਂ ਹੋਰ ਵੀ ਦੁਰੇਡੇ ਚਲੇ ਜਾਂਦੇ ਹਨ। ਇੱਕ ਦੂਜੇ ਤੋਂ, ਇਸ ਦੁਬਿਧਾ ਤੋਂ ਰੱਬੀ ਏਕਤਾ ਵੱਲ ਮੁੜਨ ਦੇ ਵਾਸਤੇ ਇਨਸਾਨ ਨੂੰ ਆਪਣੇ ਮਰਕਜ਼, ਆਪਣੇ ਅਸਲੇ, ਆਪਣੇ ਸੋਮੇ, ਆਪਣੇ ਮੂਲ ਇੱਕ ਓਮਕਾਰ ਵੱਲ ਰੁੱਖ ਕਰਨਾ ਪਏਗਾ। ਆਪਣੇ ਮਨ ਦੀਆਂ ਸਿਆਣਪਾਂ, ਖਿਆਲਾਂ, ਨਿਸ਼ਚਿਆਂ, ਭਾਵਨਾਵਾਂ ਅਤੇ ਰੁਚੀਆਂ ਨੂੰ ਮਾਇਕੀ ਰੰਗਤ ਵਾਲੇ ਦੂਜੇ ਭਾਉ ਤੋਂ ਇਲਾਹੀ ਏਕੇ ਵੱਲ ਪ੍ਰੇਰਨ, ਇੱਧਰ ਨੂੰ ਮੋੜਨ, ਅਭਿਆਸ ਕਰਨ, ਸਿਮਰਨ ਕਰਨ ਅਤੇ ਧਿਆਉਣ ਦੀ ਘਾਲਣਾ ਨੂੰ ਧਰਮ ਕਿਹਾ ਜਾਂਦਾ ਹੈ। ਬਾਹਰਮੁਖੀ ਬਿਰਤੀਆਂ ਦੀਆਂ ਸੂਖਮ ਕਿਰਨਾਂ ਨੂੰ ਅੰਦਰ ਵੱਲ ਮੋੜ ਮੋੜ ਕੇ ਇਕਾਗਰ ਚਿੱਤ ਹੋ ਕੇ ਸਿਮਰਨ ਕਰਨਾ ਅਤੇ ਸਾਡੇ ਅੰਤਰ ਆਤਮੇ ਜੋ ਵਸਦੀ, ਰਸਦੀ, ਜਿਉਂਦੀ, ਜਾਗਦੀ ਜੀਵਨ ਜੋਤ ਹੈ, ਜੀਵਨ ਰੌਂ ਹੈ, ਜਿਹਨੂੰ ਪ੍ਰੇਮ, ਪ੍ਰਕਾਸ਼, ਸ਼ਬਦ, ਹੁਕਮ ਜਾਂ ਨਾਮ ਕਹਿ ਕੇ ਵਡਿਆਇਆ ਗਿਆ ਹੈ, ਇਹਨੂੰ ਪਰਸਣਾ, ਛੂਹਣਾ, ਜਗਾਉਣਾ, ਇਹਨੂੰ ਬੁੱਝਣਾ, ਸਿੱਝਣਾ, ਪਹਿਚਾਨਣਾ ਅਤੇ ਮਾਨਣਾ, ਇਹ ਹੀ ਜਗਿਆਸੂ ਦਾ ਅੰਤਰਮੁਖੀ ਅਤੇ ਇੱਕੋ ਇੱਕ ਆਤਮਿਕ ਧਰਮ ਹੈ, ਇਹੀ ਸਰਬੱਗ ਵਿਸ਼ਵ ਧਰਮ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।